ਇਹ ਹੁਕਮ ਪਾ ਕੇ ਮਾਨੋ ਆਪ ਥੋੜਾ ਘਬਰਾਏ। ਜਨਮਾਂ ਦਾ ਤਪ ਕਰਕੇ ਮਹਾਕਾਲ ਅਕਾਲ ਦੀ ਆਰਾਧਨਾ ਕਰਕੇ ਅੱਜ ਅਕਾਲ ਆਦੇਸ਼ ਅਨੰਤ ਪੂਰਨ ਵਿੱਚ ਵਾਸਾ ਮਿਲਿਆ ਸੀ, ਪਰ ਅੱਜ ਅਕਾਲ ਅਨੰਤ ਵਿੱਚ ਹੁਕਮ ਦਾ ਕ੍ਰਿਸ਼ਮਾ ਆਖਦਾ ਹੈ ਮਾਤ ਲੋਕ ਤੇ ਜਾਓ ਤੇ ਕੰਮ ਕਰੋ। ਕੰਮ ਕੀ? ਆਦਰਸ਼ਕ ਬੰਦੇ ਪੈਦਾ ਕਰੋ। ਹੈ ਜਿਸ ਦੇ ਪੈਦਾ ਕਰਨ ਵਿੱਚ ਬੜੇ ਲੋਕ ਹੋ ਮੁੜੇ, ਉਹ ਮੈਂ ਕਰਾਂ, ਪਰ ਮੈਂ ਕੀ ਕੁਰ ਕਰਾਂ? ਹੈ ਪਰ ਹੁਕਮ ਉਲਟਣਾ ਵੀ ਪ੍ਰੇਮ ਨਹੀਂ ਹੈ, ਧਰਮ ਵੀ ਨਹੀਂ। ਸੰਭਵ ਨਹੀਂ ਤਾਂ ਕਿ ਇੱਥੋਂ ਹੀ ਇਹ ਮੰਗ ਲਈਏ। ਸੋ ਆਪ ਜੀ ਨੇ ਦੋਨੇ ਹੱਥ ਜੋੜ ਕੇ ਅਰਜ ਕੀਤੀ, ਹੇ ਅਨੰਤ, ਆਪ ਦਾ ਹੁਕਮ ਜਗਤ ਵਿੱਚ ਬਜਾ ਲਿਆਉਣ ਵਾਲਾ ਕੌਣ ਹਾਂ ਮੈਂ? ਜੇ ਤੂੰ ਮੇਰੀ ਮੈਂ ਵਿੱਚ ਉੱਥੇ ਚੱਲ ਕੇ ਵਸੇ, ਜੇ ਇਹ ਮਿਲਾਪ ਜੋ ਅੱਜ ਹੋਇਆ ਹੈ ਨਾ ਖੁੱਸੇ, ਮੈਂ ਵਿੱਚ ਤੂੰ ਤੇ ਤੂੰ ਵਿੱਚ ਮੈਂ ਰਹਾਂ, ਅਨੰਤ ਜਿਸ ਵਿੱਚ ਮੇਰੀ ਇਸ ਵੇਲੇ ਗਮਤਾ ਹੈ, ਮੇਰੇ ਵਿੱਚ ਰਹੇ, ਜੁਦਾਈ ਨਾ ਪਵੇ, ਤੇ ਇਹ ਅਨੰਤ ਮੇਰੇ ਹਰ ਹਾਲ ਸਹਾਈ ਹੋਵੇ, ਤਾਂ ਹੁਕਮ ਦੀ ਕਮਾਈ ਵਿੱਚ ਤਪੀ ਤਿਆਰ ਹੈ। ਹੁਕਮੀ ਨੇ ਪ੍ਰਕਾਸ਼ ਕੀਤਾ, ਮੈਂ ਤੇਰੇ ਵਿੱਚ, ਤੂੰ ਮੇਰੇ ਵਿੱਚ, ਪਰਸਪਰ ਇਹ ਖੇਲ, ਇਹ ਏਕਤਾ ਸਦਾ ਸਥਿਰ ਹੈ, ਕਦੇ ਟੁੱਟ ਨਹੀਂ ਸਕਦੀ। ਜਗਤ ਵਿੱਚ ਮੈਂ ਤੇਰਾ ਸਹਾਈ, ਜੀਕੂ ਪਿਤਾ ਉੱਥੇ ਪੁੱਤਰ ਦਾ ਸਹਾਈ ਹੈ, ਤੇ ਕੁਰ ਮੈਂ ਤੇਰਾ ਸਹਾਈ ਹੋਵਾਂਗਾ। ਹਾਂ ਤੇਰੇ ਕਰਮ ਮੇਰੇ, ਮੇਰੇ ਵਿੱਚ ਪਵਿੱਤਰਤਾ, ਮੇਰੀ ਤੈਨੂੰ ਲੇਪ ਸ਼ੇਪ ਨਹੀਂ ਲੱਗੇਗਾ, ਤੂੰ ਪੁੱਤਰ ਮੈਂ ਪਿਤਾ ਹੋਵਾਂਗਾ। ਹੁਣ ਦੁਪਹਿਰ ਹੋ ਆਈ, ਬਰਫਾਨੀ ਹੇਮਕੁੰਡ ਦੀਆਂ ਚੋਟੀਆਂ ਉੱਪਰ ਸੂਰਜ ਨਿੱਘੀਆਂ ਕਿਰਨਾਂ ਅਜੇ ਭੇਜ ਰਿਹਾ ਸੀ ਕਿ ਤਪਸਵੀ ਜੀ ਦੇ ਨੈਣ ਖੁੱਲੇ। ਵਿਸਮਾਦ ਹੈ, ਆਨੰਦ ਹੈ, ਅਦਭੁਤ ਹੈ, ਪਰਮ ਅਦਭੁਤ ਹੈ। ਰਸ ਭਰੇ ਨੈਣਾਂ ਦੇ ਛੱਪਰ ਖੁੱਲਦੇ ਹਨ, ਡਿੱਗਦੇ ਹਨ, ਕਦੇ ਉਸ ਅਨੰਤ ਦੀ ਝਲਕੀ ਦੇ ਹੁਲਾਰੇ ਵੱਜਦੇ ਹਨ, ਕਦੇ ਬਾਹਰ ਦਿਸਦੇ ਨਜ਼ਾਰੇ ਦਾ ਵਿਸਮਾਦ ਤੇ ਸਿਰਫ ਸਲਾਹ ਦਾ ਚਰਨਾਟਾ ਛਿੜਦਾ ਹੈ, ਕਦੇ ਚੁੱਪ ਅਡੋਲਤਾ ਦਾ ਇੱਕ ਸੁਖਦਾਈ ਲਹਿਰਾ ਛਾਉਂਦਾ ਹੈ, ਤੇ ਹੁਣ ਕਿਸੇ ਵੇਲੇ ਠੰਡੀ ਸੀਤ ਤੇ ਨਿੱਕੀ ਨਿੱਕੀ ਰੁਮਕ ਰਹੀ ਪੌਣ ਦਾ ਸੀਤਲਤਾ ਠੰਡ ਪਾ ਦੇਣ ਵਾਲਾ ਝੋਕਾ ਜਿਹਾ ਵੀ ਸਰੀਰ ਨੂੰ ਪਾਸਦਾ ਹੈ। ਥੋੜੇ ਪਲ ਭਰ ਲਏ ਇਸ ਤਰ੍ਹਾਂ ਦੇ ਰੰਗ ਵਿੱਚ ਰਹਿ ਕੇ ਆਪ ਉੱਠੇ। ਹੁਕਮ ਦਾ ਨਕਸ਼ਾ ਅੱਖਾਂ ਅੱਗੇ ਹੈ। ਮਹਾਕਾਲ ਅਕਾਲ ਦੇ ਉਗਰ ਤਪਾਂ ਦੇ ਮਗਰੋਂ ਅਨੰਤ ਦੀ ਪ੍ਰਾਪਤੀ ਤੇ ਅਨੰਤ ਵਿੱਚ ਵਿਸਰਾਮ ਦਾ ਸੰਕਲਪ ਸੀ, ਪਰ ਹੁਕਮ, ਹਾਂ ਹੁਕਮ ਆਖਦਾ ਹੈ ਹੇਮਕੁੰਡ ਦੀ ਇਕਾਂਤ ਵੀ ਨਹੀਂ, ਮਾਤ ਲੋਕ ਦੇ ਵੀ ਔਖੇ ਥਾਂ ਜਾ ਕੇ ਕੰਮ ਕਰੋ, ਨਮੂਨੇ ਦਾ ਮਰਦ ਬਣਾਓ ਜੋ ਸੁਖਦਾਤਾ ਹੋਵੇ। ਜੀਓ ਤੱਕੀਏ ਤਾਂ ਸਹੀ, ਮਾਤ ਲੋਕ ਵਿੱਚ ਕੀ ਹੈ, ਕਿੱਥੇ ਜਾਣਾ ਹੈ? ਤਦ ਆਪਣੀ ਨਜ਼ਰ ਪਾਈ ਕੀ ਦੇਖਦੇ ਹਨ ਕਿ ਹਿੰਦੁਸਤਾਨ ਹੈ, ਔਰੰਗਜ਼ੇਬ ਤਖ਼ਤ ਪਰ ਹੈ, ਪਰਜਾ ਹਿੰਦੂ ਮੁਸਲਮਾਨ ਅਨੇਕ ਮਤਾਂ ਮਤਾਂਤਰਾਂ ਦੀ ਹੈ, ਅੰਧਕਾਰ ਛਾ ਰਿਹਾ ਹੈ, ਆਮ ਵਿਦਿਆ ਦੇ ਦਰਵਾਜ਼ੇ ਬੰਦ ਹਨ, ਹਿੰਦੂਆਂ ਵਿੱਚ ਡਰ ਵਹਿਮ ਕਾਇਰਤਾ ਛਾ ਰਹੀ ਹੈ, ਮੁਸਲਮਾਨਾਂ ਵਿੱਚ ਧੱਕਾ ਅਵਿਦਿਆ ਭਰਮ ਜ਼ੋਰ ਜ਼ੁਲਮ ਵਰਤ ਰਿਹਾ ਹੈ, ਦੀਨਦਾਰ ਤੇ ਪੰਡਤਾਂ ਵਿੱਚ ਝਗੜੇ, ਖਹਿ ਖਹਿ ਮਰਨਾ ਜ਼ੋਰਾਂ ਪਰ ਹੈ, ਸ੍ਰਿਸ਼ਟੀ ਕਮਜ਼ੋਰ ਤੇ ਨਿਤਾਣੀ ਹੈ, ਹਾਂ ਪਰਜਾ ਦੁਖੀ ਹੈ, ਅਤ ਦੁਖੀ ਹੈ। ਔਰੰਗਜ਼ੇਬ ਦਰਬਾਰ ਵਿੱਚ ਬੈਠਾ ਹੈ, ਪਿਓ ਨੂੰ ਕੈਦ ਪਾਇਆ ਹੋਇਆ ਸੀ, ਵੱਡੇ ਭਰਾ ਦਾਰਾ ਦਾ ਸਿਰ ਵੱਢ ਕੇ ਪੇਸ਼ ਹੁੰਦਾ ਹੈ, ਹੁਕਮ ਦਿੰਦਾ ਹੈ ਖੂਬ ਇਸਦਾ ਮੂੰਹ ਧੋ ਕੇ ਸਾਫ ਕਰੋ। ਫਿਰ ਪਛਾਣਦਾ ਹਾਂ ਕਿ ਇਹ ਵਾਕਿਆ ਦਾਰਾ ਹੈ। ਜਦੋਂ ਪਛਾਣਦਾ ਹੈ ਅੰਦਰੋਂ ਆਵਾਜ਼ ਆਉਂਦੀ ਹੈ, ਦਿਲ ਨੂੰ ਠੰਡ ਪੈਂਦੀ ਹੈ, ਫਿਰ ਅੱਖਾਂ ਵਿੱਚ ਅਥਰੂ ਭਰਦਾ ਹੈ। ਇੱਕ ਪਿਓ ਦੇ ਪੁੱਤਰ ਇਕੱਠੇ ਖੇਡੇ ਪਲੇ, ਵਾਹ ਪਾਤਸ਼ਾਹੀ, ਵਾਹ ਰਾਜਗੱਦੀ, ਇੱਕ ਭਰਾ ਕਾਤਲ, ਇੱਕ ਮਕਤੂਲ, ਇੱਕ ਭਰਾ ਤਖਤ ਬੈਠੇ ਤੇ ਦੂਜਾ ਉਹਦੇ ਸਾਹਮਣੇ ਧੜਹੀਨ ਸਿਰ ਬਣ ਕੇ ਪਿਆ ਹੋਇਆ। ਰਾਜ ਪਿਆਰੇ ਰਾਜਿਆਂ ਵੀਰ ਦੁਪਰਿਆਰੇ, ਕਹਾਵਤ ਸਿੱਧ ਹੋ ਗਈ। ਜੀ ਹਾਂ, ਔਰੰਗਜ਼ੇਬ ਨੇ ਫਤਿਹ ਪਾ ਲਈ, ਸਾਰੇ ਭਰਾ ਜੇਰ ਕਰ ਲਏ, ਕਤਲ ਕਰ ਦਿੱਤੇ, ਆਪਣੇ ਰਸਤੇ ਵਿੱਚੋਂ ਪਾਸੇ ਕਰ ਦਿੱਤੇ, ਪਾਤਸ਼ਾਹ ਹੋ ਗਿਆ। ਸ਼ੁਕਰਾਨੇ ਵਿੱਚ ਦਿੱਲੀ ਦੀ ਮਸਜਿਦ ਬਣੀ ਆਪਣੇ ਅੰਦਰ ਦੇ ਪਾਪਾਂ ਨੂੰ ਧੋਣ ਵਾਸਤੇ, ਔਰੰਗਜ਼ੇਬ ਨੇ ਬਣਵਾਈ ਸੀ। ਜੀ ਹਾਂ, ਮਜ਼ਹਬ ਦਾ ਚੋਗਾ ਆਪਣੇ ਦਿਲ ਦੇ ਅਰਖਲਕ ਦੇ ਵਿਚਕਾਰ ਤਾਣ ਲਿਆ, ਉਸ ਕਾਮਯਾਬੀ ਲਈ ਜੋ ਆਪਣੀ ਬਦੀ ਨਾਲ ਉਸ ਨੂੰ ਹੋਈ ਹੈ, ਉਹ ਰੱਬ ਦਾ ਸ਼ੁਕਰ ਕਰ ਰਿਹਾ ਹੈ। ਉਧਰ ਭਰਾ ਤੇ ਰਿਸ਼ਤੇਦਾਰ ਕਤਲ ਕੀਤੇ ਜਾ ਰਹੇ ਹਨ, ਇਧਰ ਮਸਜਿਦ ਉਸਾਰੀ ਜਾ ਰਹੀ ਹੈ ਤੇ ਰੱਬ ਦਾ ਸ਼ੁਕਰੀਆ ਹੋ ਰਿਹਾ ਹੈ। ਹਿੰਦ ਦਾ ਪਾਤਸ਼ਾਹ ਫਕੀਰੀ ਲਿਬਾਸ ਵਿਚ ਮਸੀਤੇ ਆਉਂਦਾ ਤੇ ਇਮਾਮ ਦਾ ਕੰਮ ਕਰਦਾ, ਪਰ ਹਾਂ, ਇਕ ਪਾਸੇ ਉਸਦਾ ਹੱਥ ਦੁਆ ਵਿਚ ਖੁਦਾ ਵੱਲ ਉੱਠ ਰਿਹਾ, ਦੂਜੇ ਪਾਸੇ ਉਸਦਾ ਦੂਸਰਾ ਹੱਥ ਆਪਣੇ ਰਿਸ਼ਤੇਦਾਰਾਂ ਦੇ ਕਤਲਨਾਮਿਆਂ ਤੇ ਦਸਖਤ ਕਰ ਰਿਹਾ ਹੈ। ਇਹ ਰਿਆਕਾਰ ਪਾਤਸ਼ਾਹ ਬਾਜੇ ਬਾਜੇ ਦੰਭੀ ਫਕੀਰਾਂ ਦਾ ਚੰਗਾ ਸਾਥੀ ਬਣਦਾ। ਦਰਬਾਰ ਲੱਗਾ, ਸੁਲੇਮਾਨ ਔਰੰਗਜ਼ੇਬ ਦੇ ਪੇਸ਼ ਹੁੰਦਾ, ਅਰਜ਼ ਕਰਦਾ ਹੈ ਕਿ ਮੈਨੂੰ ਦਵਾਈਆਂ ਪਿਲਾ ਪਿਲਾ ਕੇ ਖੁਆਰ ਕਰਨ ਦੀ ਥਾਂ ਐ ਬਾਦਸ਼ਾਹ ਇੱਕ ਦਮ ਕਿਉਂ ਨਹੀਂ ਮਾਰ ਦਿੰਦੇ। ਸਭ ਦਰਬਾਰੀ ਰੋਂਦੇ ਹਨ। ਔਰੰਗਜ਼ੇਬ ਤਰਸ ਕਰਦਾ ਹੈ ਤੇ ਇਕਰਾਰ ਕਰਦਾ ਹੈ ਕਿ ਤੂੰ ਸਲਾਮਤ ਤੇ ਖੁਸ਼ਹਾਲ ਰਹੇਗਾ। ਦਰਬਾਰ ਵਿਚ ਇਕ ਪਰਦੇਸੀ ਬਰਨੀਅਰ ਵੀ ਬੈਠਾ ਹੈ, ਉਸਦੇ ਸਾਹਮਣੇ ਬਚਨ ਹੁੰਦੇ ਹਨ, ਪਰ ਔਰੰਗਜ਼ੇਬ ਦਾ ਬਚਨ ਟੁੱਟਦਾ ਹੈ। ਸੁਲੇਮਾਨ, ਉਸਦਾ ਭਾਈ ਤੇ ਮੁਰਾਦ ਦਾ ਛੋਟਾ ਲੜਕਾ, ਤ੍ਰੈ ਗਵਾਲੀਅਰ ਵਿਚ ਥੋੜੇ ਚਿਰ ਬਾਅਦ ਮਾਰੇ ਜਾਂਦੇ ਹਨ। ਔਰੰਗਜ਼ੇਬ ਨੂੰ ਸ਼ੋਕ ਦਾ ਚੜਦਾ ਹੈ। ਔਰੰਗਜ਼ੇਬ ਨੂੰ ਸੂਕੜਾ ਚੜਦਾ ਹੈ ਕਿ ਭਾਵੇਂ ਮੇਰੇ ਭਰਾ ਮੁਰਾਦ ਨੇ ਜੁਰਮ ਕੋਈ ਨਹੀਂ ਕੀਤਾ, ਪਰ ਉਸਦਾ ਜਿਉਣਾ ਚੰਗਾ ਨਹੀਂ। ਇੱਕ ਆਦਮੀ ਗੁਜਰਾਤ ਤੋਂ ਮੰਗਾਇਆ ਜਾਂਦਾ ਹੈ, ਉਹ ਆ ਕੇ ਅਰਜ਼ੀ ਪਾਉਂਦਾ ਹੈ ਕਿ ਸ਼ਾਹਜ਼ਾਦਾ ਮੁਰਾਦ ਨੇ ਜਦੋਂ ਗੁਜਰਾਤ ਦਾ ਸੂਬੇਦਾਰ ਸੀ ਮੇਰੇ ਪਿਓ ਨੂੰ ਮਰਵਾ ਦਿੱਤਾ ਸੀ। ਤਦੋਂ ਨਾਮ ਮਾਤਰ ਮੁਕੱਦਮਾ ਕਰਕੇ ਮੁਰਾਦ ਆਪਣੇ ਕੈਦਖਾਨੇ ਵਿਚ ਹੀ ਕਤਲ ਕਰਵਾ ਦਿੱਤਾ ਜਾਂਦਾ ਹੈ। ਔਰੰਗਜ਼ੇਬ ਦੇ ਹੁਕਮ ਨਾਲ ਹਿੰਦੂਆਂ ਤੇ ਜਜ਼ੀਆ ਲੱਗ ਰਿਹਾ ਹੈ। ਹੁਕਮ ਹੋ ਰਿਹਾ ਹੈ ਪ੍ਰਵਿਸ਼ਟ ਤੇ ਸੰਮਤ ਨਾ ਵਰਤਿਆ ਜਾਵੇ, ਇਹ ਸੂਰਜ ਉਪਾਸ਼ਕਾਂ ਦਾ ਤਰੀਕਾ ਹੈ, ਸੋ ਚੰਦਰਮਾ ਵਾਲਾ ਸੰਮਤ ਸ਼ੁਰੂ ਹੋਇਆ। ਭਾਵੇਂ ਇਸ ਵਿਚ ਕਿੰਨੇ ਨੁਕਸ ਸਨ, ਬੁੱਤ ਪ੍ਰਸਤੀ ਦੇ ਤਿਉਹਾਰ ਹੁਕਮਰਨ ਬੰਦ ਕੀਤੇ ਗਏ, ਜਿਨ੍ਹਾਂ ਨੂੰ ਜ਼ਰਾ ਦਿਖਾਵੇ ਨਾਲ ਮਨਾਇਆ ਜਾਂਦਾ ਸੀ, ਹਿੰਦੂ ਤਿਉਹਾਰਾਂ ਪਰ ਮੇਲੇ ਬੰਦ ਕਰ ਦਿੱਤੇ ਗਏ, ਸੜਕਾਂ ਦੇ ਮਹਿਸੂਲ ਵਧਾ ਦਿੱਤੇ, ਰਾਗ ਨਾਚ ਭੰਡ ਤੇ ਮਹਿਲਾਂ ਦੇ ਗਵੱਈਏ ਰਾਗੀ ਸਭ ਦੇ ਵਿਰੁੱਧ ਹੁਕਮ ਹੋ ਗਿਆ। ਕਵੀ ਤੇ ਜਿਉਤਸੀ ਮੌਕੂਫ ਕੀਤੇ ਗਏ, ਕਵਿਤਾ ਰਚਨੀ ਜਾਂ ਪੜ੍ਹਨੀ ਬੰਦ ਕੀਤੀ ਗਈ ਹੈ, ਇਤਿਹਾਸ ਲਿਖਣ ਦੀ ਮਨਾਹੀ ਕਰ ਦਿੱਤੀ ਹੈ, ਮੁਕੱਦਮੇ ਮੁਸਲਮਾਨੀ ਸ਼ਰ੍ਹਾਂ ਅਨੁਸਾਰ ਕਰੋ, ਇਸ ਤਰ੍ਹਾਂ ਦੇ ਹੁਕਮ ਦੇ ਰਿਹਾ ਹੈ ਔਰੰਗਜ਼ੇਬ। ਹਾਂ, ਔਰੰਗਜ਼ੇਬ ਫਰਮਾਨ ਜਾਰੀ ਕਰ ਰਿਹਾ ਹੈ ਕਿ ਹਿੰਦੂਆਂ ਨੂੰ ਸਰਕਾਰੀ ਅਹੁਦੇ ਨਾ ਦਿਓ, ਸਭ ਪਰ ਮੁਸਲਮਾਨ ਰੱਖੋ। ਔਰੰਗਜ਼ੇਬ ਮਸੀਤੇ ਜਾ ਰਿਹਾ ਹੈ, ਹਿੰਦੂ ਬਾਜ਼ਾਰਾਂ ਵਿਚ ਅਰਜ਼ ਕਰਨ ਲਈ ਖੜੇ ਹਨ ਕਿ ਜ਼ਜ਼ੀਆ ਮਾਫ ਕੀਤਾ ਜਾਵੇ। ਬਾਜ਼ਾਰ ਭਰੇ ਪਏ ਹਨ, ਰਸਤਾ ਨਹੀਂ, ਹੁਕਮ ਹੁੰਦਾ ਹੈ ਕੂਚ, ਹਾਥੀ ਅਰ ਘੋੜੇ ਦੌੜ ਪੈਂਦੇ ਹਨ ਤੇ ਖਲਕਤ ਨੂੰ ਕੁਲਚ ਦੇ ਦਰਦ ਦੇ ਅੱਗੇ ਲੰਘ ਜਾਂਦੇ ਹਨ। ਪਾਤਸ਼ਾਹ ਨੂੰ ਦੀਨ ਦਾ ਹੱਠ ਪੈ ਗਿਆ ਹੈ, ਨਾ ਨਿਰਾ ਹਿੰਦੂਆਂ ਦੇ ਉਲਟ, ਸਗੋਂ ਸਹੀਆ ਮੁਸਲਮਾਨਾਂ ਦੇ ਸੂਫੀਆਂ ਦੇ ਉਲਟ ਵੀ। ਕੋਮਲ ਹੁਨਰਾਂ ਦੀ ਤਬਾਹੀ ਲਈ ਪਾਤਸ਼ਾਹ ਨੇ ਲੱਠ ਫੜ ਲਈ ਹੈ, ਅਰ ਵਿਦਿਆ ਦੇ ਆਮ ਪ੍ਰਚਾਰ ਦਾ ਕੋਈ ਵਸੀਲਾ ਨਹੀਂ। ਇਹ ਹੁੰਦਾ ਹੀ ਹੈ ਕਿ ਜਦ ਕੋਈ ਪਾਤਸ਼ਾਹ ਇੱਕ ਫਲ ਜਬਰਨ ਤੋੜੇ ਤਾਂ ਉਸਦੀ ਸੈਨਾ ਬਾਗਾਂ ਦੇ ਬਾਗ ਉਜਾੜ ਕੱਢਦੀ ਹੈ। ਜਦੋਂ ਪਾਤਸ਼ਾਹ ਨੇ ਹਿੰਦੂਆਂ ਦੇ ਵੱਡੇ ਵੱਡੇ ਮੰਦਰ ਗਰਾ ਕੇ ਮਸਜਿਦਾਂ ਬਣਾ ਦਿੱਤੀਆਂ ਤਾਂ ਸੂਬਿਆਂ ਦੇ ਛੋਟੇ ਅਫਸਰਾਂ ਦੇ ਇਲਾਕਿਆਂ ਵਿਚ ਵਰਤੇ ਅਨਿਆਂ ਦਾ ਅੰਦਾਜ਼ਾ ਕਿਕਨ ਹੋ ਸਕਦਾ ਹੈ। ਗੱਲ ਕੀ, ਇਸ ਤੋਂ ਕੁਛ ਵੀ ਦੇਸ਼ ਵਿਚ ਵਰਤ ਰਿਹਾ ਸੀ ਤੇ ਵਰਤਣ ਵਾਲਾ ਸੀ, ਸਾਰੇ ਦਾ ਸਾਰਾ ਤਪਸਵੀ ਜੀ ਨੇ ਦਿਵ ਦ੍ਰਿਸ਼ਟੀ ਨਾਲ ਦੇਖ ਲਿਆ। ਇਨ੍ਹਾਂ ਨੇ ਤੱਕ ਲਿਆ ਕਿ ਇਕ ਪਾਸੇ ਤਾਂ ਤ੍ਰਿਸ਼ਨਾਲੂ ਮਨਾਂ ਨੂੰ ਭੈ ਵੈਰ ਤੇ ਅਵਿਦਿਆ ਨੇ ਨਕਾਰੇ ਤੇ ਕਾਇਰ ਕਰ ਦਿੱਤਾ ਹੈ, ਦੂਜੇ ਪਾਸੇ ਤ੍ਰਿਸ਼ਨਾ ਨੇ ਲੋਕਾਂ ਨੂੰ ਨਿਰਦਈ ਤੇ ਧੱਕੇਖੋਰ ਬਣਾ ਦਿੱਤਾ ਹੈ। ਰੱਬ ਦਾ ਮਨੁੱਖ ਜਾਂ ਬੰਦਾ ਜਾਂ ਆਦਰਸ਼ ਆਦਮੀ ਕੋਈ ਨਹੀਂ ਦਿਸਦਾ। ਇਕ ਆਦਮੀ ਦਾ ਨਮੂਨਾ ਜਾਂ ਜਿਵੇਂ ਵਾਹਿਗੁਰੂ ਚਾਹੁੰਦੇ ਹਨ ਨਮੂਨੇ ਦਾ ਆਦਮੀ, ਜਾਂ ਐਸਾ ਨਮੂਨਾ ਜੈਸਾ ਇਨਸਾਨ ਤੇ ਕਾਦਰ ਦੀ ਕੁਦਰਤ ਚਾਹੁੰਦੀ ਹੈ, ਬਣਾ ਵਿਖਾਉਣਾ ਇਹ ਮਹਾਂਕਠਿਨ ਕੰਮ ਤਪਸਵੀ ਜੀ ਨੇ ਆਪਣੇ ਅੱਗੇ ਦਿੱਤਾ। ਪਰਜਾ ਦੇ ਦਿਲਾਂ ਦਾ ਨਕਸ਼ਾ, ਕਮਜ਼ੋਰੀ, ਗਰਾਉ, ਪਾਤਸ਼ਾਹਾਂ ਦੇ ਦਿਲਾਂ ਦਾ ਨਕਸ਼ਾ, ਤੰਗ ਦਿਲੀ, ਸਖਤੀ, ਧੱਕਾ, ਭੈ ਦੇਣਾ ਤੇ ਜਲਣਾ ਪੁੱਜਣਾ, ਇਹ ਸਭ ਕੁਝ ਦਿੱਠਾ। ਆਪ ਸੋਚੀ ਪੈ ਗਏ ਕਿ ਅਨੰਤ ਦੀ ਪ੍ਰਾਪਤੀ ਪਰ ਸਾਡੇ ਹਿੱਸੇ ਕਿਤਨਾ ਕਠਿਨ ਕੰਮ ਆ ਗਿਆ ਹੈ। ਪਰ ਹੁਕਮ ਦਾ ਉਤਸ਼ਾਹ ਆਪ ਨੂੰ ਤਿਆਰੇ ਵਿਚ ਲੈ ਰਿਹਾ ਹੈ, ਸੁਰਤ ਅਨੰਤ ਦੇ ਚਰਨਾਂ ਵਿਚ ਖੋਬ ਰੱਖੀ ਹੈ ਤੇ ਬਲ ਦਾ ਤੇਜ ਜੋ ਆਪ ਵਿਚ ਹੈ ਆਪ ਨੂੰ ਕਿਸੇ ਸੰਕੋਚ ਜਾਂ ਭੈ ਵਿਚ ਨਹੀਂ ਪਾ ਰਿਹਾ। ਇਹ ਹੈ ਹੁਕਮ ਵਿਚ ਹਉਮੈ ਤੋਂ ਅਤੀਤ ਤਾਈ। ਇਧਰ ਸੂਰਜ ਢਲ ਰਿਹਾ ਹੈ, ਪਾਣੀ ਦੀ ਝੀਲ ਜੋ ਮੀਲ ਦੇ ਲਗਭਗ ਹੋਸੇ ਦੇ ਲਾਗੇ ਇਕ ਪੱਥਰ ਤੇ ਸਿਲਾ ਹੈ। ਇਸੇ ਤਪਸਵੀ ਜੀ ਇਸ ਸਿਲਾ ਤੇ ਬੈਠੇ ਹਨ, ਹੋਰ ਤਪਸਵੀ ਆ ਰਹੇ ਹਨ, ਚੰਗਾ ਸਮਾਗਮ ਹੋ ਗਿਆ ਹੈ। ਇਨ੍ਹਾਂ ਵਿਚ ਇਕ ਯੋਗਨਾਥ ਜੀ ਆ ਕੇ ਬੈਠੇ ਤੇ ਉਹ ਬੋਲੇ, ਹੇ ਬਖਸ਼ੇ ਤਪਸਵੀ ਜੀ, ਅਸੀਂ ਸਾਰੇ ਇੱਥੇ ਆਪ ਨੂੰ ਆਪਣਾ ਸ਼੍ਰੋਮਣੀ ਮੰਨਦੇ ਹਾਂ, ਆਪ ਪਰ ਕੋਈ ਗੈਬੀ ਮਿਹਰ ਹੈ, ਆਪ ਸਮਦਰਸੀ ਹੋ, ਆਪ ਉਗਰ ਤਪਵੀ ਹੋ, ਮੈਂ ਅੱਜ ਆਪਣੀ ਸਮਾਧੀ ਵਿਚ ਡਿੱਠਾ ਹੈ ਕਿ ਆਪ ਕਿਸੇ ਭਾਰੇ ਪਰਮ ਪਦ ਨੂੰ ਪੁੱਜ ਕੇ ਫਿਰ ਮੂੰਹ ਮਾਇਆ ਵਿਚ ਆ ਗਏ ਹੋ, ਪਰ ਆਪ ਨੂੰ ਉਪਕਾਰ ਦੀ ਮਾਇਆ ਫੁਰ ਪਈ ਹੈ ਤੇ ਆਪ ਲੋਕ ਵਿਚ ਰਾਜਾ ਬਣ ਚਿਤ ਰਹੇ ਹੋ, ਅਸੀਂ ਆਪ ਦਾ ਸਤਿਕਾਰ ਕਰਦੇ ਹਾਂ, ਪਰ ਜੇ ਇਹ ਸੱਚ ਹੈ ਤਾਂ ਆਪ ਆਪਣੇ ਆਪ ਨੂੰ ਇਸ ਮਾਇਆ ਤੋਂ ਬਚਾ ਲਓ, ਮਾਇਆ ਬੜੀ ਜ਼ਬਰਦਸਤ ਹੈ ਜੋ ਸਾਨੂੰ ਇੱਥੇ ਮਹਾਂਕਠਿਨ ਬਣਾ ਤੇ ਇਕਾਂਤ ਪਰਬਤਾਂ ਵਿਚ ਵੀ ਨਹੀਂ ਛੋੜਦੀ। ਬਖਸ਼ੇ ਹੋਏ ਤਪਸਵੀ ਜੀ ਬੋਲੇ, ਹੇ ਯੋਗਨਾਥ ਜੀਓ, ਮੈਂ ਪਰਮ ਬ੍ਰਹਮ ਪੂਰਨ ਬ੍ਰਹਮ ਦਾ ਮਿਲਾਪ ਪਾਇਆ ਹੈ, ਪਰ ਮੈਂ ਡਿੱਠਾ ਹੈ ਕਿ ਉਹ ਵਜੂਦ ਤੇ ਹੁਕਮ ਹੈ, ਕੋਈ ਅਚਨਚੇਤ ਨਹੀਂ ਹੈ। ਨਾ ਤਾਂ ਉਹ ਭੈ ਭਰਮ ਵੈਰ ਵਾਲਾ ਰੱਬ ਹੈ, ਨਾ ਉਹ ਇਕ ਅਹਿਲ ਤੇ ਜੜ ਹੋਂਦ ਮਾਤਰ ਹੈ। ਉਹ ਹੈ ਤਾਂ ਅਨੰਤ, ਪਰ ਉਸਦੀ ਆਪਣੇ ਦੇਸ਼ ਕਾਲ ਰਹਿਤ ਯਥਾਰਥਾ ਵਿਚ ਉਸੇ ਰੰਗ ਦਾ ਕੁਛ ਹੈ। ਇਸ ਨੂੰ ਮੈਂ ਹੁਕਮ ਕਹਿ ਸਕਦਾ ਹਾਂ, ਉਹ ਤਾਂ ਮਾਂ ਸ਼ਕਤੀ ਹੈ, ਸਮਰੱਥ ਹੈ, ਕਿਰਪਾ ਹੈ, ਅਰ ਫਿਰ ਅਲੇਪਤਾ ਹੈ। ਮੈਨੂੰ ਉਸ ਹੁਕਮ ਵਾਲੇ ਮਾਲਕ ਦੇ ਹੁਕਮ ਵਿਚੋਂ ਇਹ ਕੰਮ ਕਰਨੇ ਦੀ ਆਗਿਆ ਹੋਈ ਹੈ, ਜਿਸ ਅੱਗੇ ਮੈਂ ਅਦਬ, ਸਤਿਕਾਰ, ਲਾਡ ਪਿਆਰ ਤੇ ਆਗਿਆਕਾਰੀ ਵਾਲੀ ਨਾ ਵੀ ਵਿਸਾਰੀ ਸੀ। ਮੇਰਾ ਚਿੱਤ ਉਸ ਅਨੰਤ ਦੇ ਰਸ ਨੂੰ ਛੱਡਣ ਦਾ ਵੀ ਨਹੀਂ ਹੈ, ਕਿਉਂਕਿ ਉਸ ਸਰਬ ਸਮਰੱਥ ਹੁਕਮ ਨਾਲ ਮਰਜ਼ੀ ਦੀ ਸੁਰ ਇਕ ਸੁਰ ਕਰੀ ਰੱਖਣੀ ਹੀ ਸਾਡਾ ਧਰਮ ਹੈ। ਧਰਤੀ ਤੋਂ ਪਾਣੀ ਬੜੇ ਜਫਰ ਜਾਲ ਜਾਲ ਕੇ ਸਫ਼ਰ ਕਰ ਕਰਕੇ ਸਮੁੰਦਰ ਵਿਚ ਪੁੱਜਾ। ਅੱਗੋ ਸਮੁੰਦਰ ਹੁਕਮ ਦੇਵੇ ਕਿ ਆਕਾਸ਼ਾਂ ਨੂੰ ਹਵਾੜ ਬਣ ਕੇ ਚੜ੍ਹ ਜਾਓ ਤੇ ਧਰਤੀ ਪਰ ਵਸੋ ਤੇ ਠੰਡ ਪਾਓ, ਤਾਂ ਪਾਣੀ ਦੱਸੋ ਕੀ ਕਰੇ। ਹੁਕਮ ਅੱਗੇ ਸੱਤ ਬਚਣਾ। ਸੰਨਿਆਸ ਹਾਲ ਤਪੀ ਜੀ ਬੋਲੇ, ਹੇ ਬਖਸ਼ੀ, ਹੇ ਬਖਸ਼ਿਨ, ਹੇ ਤਪਸਵੀ ਰਾਜਾ ਜੀ, ਆਪ ਦਾ ਵਾਕ ਸੱਤ ਹੈ, ਮੰਨਣ ਯੋਗ ਹੈ, ਪਰ ਉਸ ਅਵਿਨਾਸ਼ ਨਿਰਵਿਕਾਰ ਵਿਚ ਇੱਛਾ ਨਹੀਂ ਹੋ ਸਕਦੀ। ਉਹ ਸਰਬ ਵਾਸਨਾ ਦਾ ਥਾਇ ਪਦ ਹੈ, ਇਹ ਆਪ ਨੂੰ ਮਾਇਆ ਤੇ ਟਪਲਾ ਦਿੱਤਾ ਹੋਣਾ ਹੈ।